जन्म तारे आयो तब मैं जगत जन्म तारे आयो तब मैं जगत जन्म तारे आयो मैं हो परम पुरख को दासा देखन आयो जगत तमाशा मैं गो परम पुरख को दासा देखन आयो जगत तमाशा देखने आयो जगत तमाशा देखने आयो जगत तमाशा देखने आयो
जगत तमाशा देखने आयो जगत तमाशा
देखने आयो जगत तमाशा देखने आयो जगत तमाशा
देखने आयो जगत तमाशा
देखन आयो जगत तमाशा देखन आयो जगत तमाशा जिम तिन ककी तिने तिम कगे गो और किसूते बैर न गगे गो जिमे मैनू प्रभु ने कहा पहला तो कारण दसिया कि ए कारण प्रभ मोहे पठायो की कारण कि पंथ दा प्रचार करन वास्ते ताही कलंगी तर पिता ने आके तीसरा पंथ साजिया पंथ साजिया ते हुण सतगुरु जी कहंदे ने जो मैनू प्रभु ने कहा है ओ ही कहांगा उस कहण विच मैं संकोच नहीं करांगा ते ओ कहण विच मैं किसे दा वैर नहीं रखांगा कि किसे दे वैर करके कुछ कह रहा हां किसे नाल वैर नहीं कढांगा गैर वैर नहीं रखांगा सतगुरु कहंदे ने आगे जो गम को परमेश्वर उचर वे ते सब नरक कुंड में पर सतगुरु जी कहंदे जो मैनू परमेश्वर आखेगा वो नरक कुंड विच जाएगा नरकां विच जाएगा ये बहुत अहम सवाल है कि जो मैनू परमेश्वर कहेगा वो नरकां विच जाएगा एक बार एक ज्ञानी जी अर्थ कर रहे थे कि कलगीधर जी ने कहा कि जो मैनू परमेश्वर कहेगा वो नरकां नू जावेगा बाबा ईश्वर सिंह जी महाराज नानक सर कलेरां वाले बाद विच कहन लगे ज्ञानी जी जे मैं कलगीधर जी नू परमेश्वर ना कहांगा तो होर किस नू कहांगा मेरा तो परमेश्वर ही कलंगीधर है मेरा परमेश्वर ही कलंगीधर है ते बाबा जी कहन लगे ਜੇ ਕਲਗੀਧਰ ਪਿਤਾ ਨੂੰ ਪਰਮੇਸ਼ਰ ਕਹਿਣ ਨਾਲ ਕੋਈ ਨਰਕਾਂ ਨੂੰ ਜਾਂਦਾ ਹੈ? ਬਾਬਾ ਜੀ ਕਹਿੰਦੇ, ਮੈਂ ਹਿੱਕ ਥਾਪੜ ਕੇ ਕਹਿ ਰਿਹਾ ਕਿ ਮੈਂ ਕਲਗੀਧਰ ਨੂੰ ਪਰਮੇਸ਼ਰ ਕਹਾਂਗਾ ਜੇ ਮੈਨੂੰ ਨਰਕ ਮਿਲਦਾ ਤੇ ਪਿਆ ਮਿਲ ਜਾਏ, ਪਰ ਮੇਰਾ ਪਰਮੇਸ਼ਰ ਤਾਂ ਕਲਗੀਧਰ ਹੀ ਹੈ। ਮੈਨੂੰ ਨਰਕ ਵਿੱਚ ਜਾਣਾ ਕਬੂਲ ਹੈ, ਪਰ ਕਹਾਂਗਾ ਕਲਗੀਧਰ ਜੀ ਨੂੰ ਪਰਮੇਸ਼ਰ, ਪਰਮੇਸ਼ਰ ਕਹਾਂਗਾ। ਫਿਰ ਬਾਬਾ ਜੀ ਕਹਿਣ ਲੱਗੇ, ਜਿਹੜਾ ਕਲਗੀਧਰ ਨੂੰ ਪਰਮੇਸ਼ਰ ਕਹਿਣ ਦੀ ਸਮਰੱਥਾ ਰੱਖਦਾ, ਭਾਵਨਾ ਰੱਖਦਾ, ਸ਼ਰਧਾ ਰੱਖਦਾ, ਉਹ ਨਰਕਾਂ ਵਿੱਚ ਵੀ ਚਲਿਆ ਜਾਵੇਗਾ, ਉਹ ਨਰਕ ਵੀ ਠੰਡੇ ਹੋ ਜਾਣਗੇ, ਉਹ ਨਰਕ ਵੀ ਸੁਰਗ ਬਣ ਜਾਏਗਾ। ਕਲਗੀਧਰ ਪਿਤਾ ਨੂੰ ਪਰਮੇਸ਼ਰ ਕਹਿਣ ਵਾਲਾ ਅਗਰ ਨਰਕਾਂ ਵਿੱਚ ਚਲਾ ਵੀ ਗਿਆ, ਉਹ ਵੀ ਸੁਰਗ ਬਣ ਜਾਏਗਾ। ਦੂਸਰੀ ਗੱਲ, ਇੱਥੇ ਹੁਣ ਆਪਾਂ ਸਮਰਥਨ ਲੈਣਾ ਬਾਣੀ ਦਾ। ਗੁਰਬਾਣੀ ਵਿੱਚ ਕਿਹਾ ਕਿ ਗੁਰ ਸਮਰੱਥ ਗੁਰ ਨਿਰੰਕਾਰ। ਗੁਰਬਾਣੀ ਵਿੱਚ ਇਸ਼ਾਰਾ ਮਿਲਦਾ ਹੈ ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਨੂੰ ਅਤੇ ਪਰਮੇਸ਼ਰ ਨੂੰ ਇੱਕੋ ਕਰਕੇ ਸਮਝਣਾ, ਜਾਣਨਾ। ਗੁਰਬਾਣੀ ਵਿੱਚ ਇਸ਼ਾਰਾ ਹੈ ਕਿ ਸਤਿਗੁਰ ਪਰਮੇਸ਼ਰ ਮੇਰਾ, ਕਿ ਸਤਿਗੁਰੂ ਹੀ ਮੇਰਾ ਪਰਮੇਸ਼ਰ ਹੈ, ਇਹ ਬਾਣੀ ਵਿੱਚ ਇਸ਼ਾਰਾ ਹੈ। ਅਤੇ ਤੀਸਰਾ ਪੁਆਇੰਟ ਇਹ ਵੀ ਹੈ, ਕਈ ਵਾਰ ਸਤਿਗੁਰੂ ਐਸੇ ਵੀ ਬਚਨ ਕਹਿੰਦੇ ਨੇ ਜੋ ਸਿੱਖ ਨੂੰ ਥੋੜ੍ਹਾ ਪ੍ਰੀਖਿਆ ਵਿੱਚ ਪਾਉਂਦੇ ਨੇ, ਪ੍ਰੀਖਿਆ ਵਿੱਚ। ਇਹ ਹਮੇਸ਼ਾ, ਕਿਉਂਕਿ ਜਿਹੜੇ ਵੀ ਬੱਚੇ ਸਕੂਲ 'ਚ ਪੜ੍ਹਦੇ ਨੇ ਉਹਨਾਂ ਦੇ ਪੇਪਰ ਤਾਂ ਹੁੰਦੇ ਹੀ ਰਹਿੰਦੇ ਨੇ, ਪੇਪਰ ਤਾਂ ਜ਼ਰੂਰ ਹੁੰਦੇ ਨੇ, ਤਾਂ ਹੀ ਤਾਂ ਕਲਾਸ ਦਰ ਕਲਾਸ ਅੱਗੇ ਚੜ੍ਹਿਆ ਜਾਂਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਸਿੱਖੀ ਦੀ ਪੜ੍ਹਾਈ ਹੋ ਰਹੀ ਸੀ, ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜਾ ਰਹੇ ਨੇ ਆਪਣੀ ਮੌਜ ਵਿੱਚ। ਜਨਮ ਸਾਖੀਆਂ ਅਤੇ ਇਤਿਹਾਸ ਵਿੱਚ ਇਸ ਘਟਨਾ ਨੂੰ ਧਾਨਕ ਰੂਪ ਵੀ ਕਿਹਾ, ਧਾਨਕ ਰੂਪ, ਕਿ ਸਤਿਗੁਰੂ ਜੀ ਜਾ ਰਹੇ ਨੇ, ਅੱਗੇ ਪਿੱਛੇ ਪਿੱਛੇ ਸਾਰੀ ਸੰਗਤ ਜਾ ਰਹੀ ਹੈ। ਵੈਸੇ ਤਾਂ ਭਾਵੇਂ ਕੋਈ ਬੈਠਾ ਹੈ, ਪਰ ਚੱਲ ਤਾਂ ਗੁਰੂ ਦੇ ਪਿੱਛੇ ਰਿਹਾ ਨਾ। ਕਈ ਵਾਰ ਲਫ਼ਜ਼ ਭੁਲੇਖਾ ਪਾ ਦਿੰਦੇ ਨੇ ਕਿ ਚੱਲ ਰਹੇ ਨੇ, ਜਾ ਰਹੇ ਨੇ, ਹਾਂ, ਪਰ ਕੌਤਕ ਸੀ ਉਸ ਵੇਲੇ ਜਾ ਵੀ ਰਹੇ ਨੇ। ਇਹ ਕੌਤਕ ਸੀ ਗੁਰੂ ਨਾਨਕ ਪਾਤਸ਼ਾਹ ਦਾ, ਚੱਲਦੇ ਜਾ ਰਹੇ ਨੇ, ਸੰਗਤਾਂ ਬਹੁਤ ਨੇ। ਭਾਈ ਲਹਿਣਾ ਜੀ ਕਹਿਣ ਲੱਗੇ, ਗਰੀਬ ਨਿਵਾਜ, ਬਹੁਤ ਭੀੜ ਆ ਰਹੀ, ਬਹੁਤ ਭੀੜ ਆ ਰਹੀ ਹੈ ਪਿੱਛੇ, ਆਪ ਦੀ ਕੀ ਲੀਲਾ ਹੈ, ਕਿੱਧਰ ਜਾ ਰਹੇ ਹੋ? ਹਾਂ ਭਾਈ ਲਹਿਣਾ, ਚੱਲਦੇ ਹਾਂ, ਵੇਖਦੇ ਹਾਂ। ਚੱਲਦੇ ਗਏ, ਚੱਲਦੇ ਗਏ, ਕੀ ਵੇਖੇ? ਮਾਇਆ ਦੇ ਢੇਰ ਪਏ ਨੇ, ਪੈਸਾ ਹੀ ਪੈਸਾ ਹੈ, ਪੈਸਾ ਹੀ ਪੈਸਾ। ਬਹੁਤ ਸਾਰੇ ਲੋਕ ਧਨ ਦੌਲਤ ਲੈ ਕੇ ਮੁੜ ਆਏ। ਹੁਣ ਧਿਆਨ ਦੇਣਾ, ਇਹ ਕਥਾ ਕਹਾਣੀ ਹੈ ਤੁਹਾਡੀ, 100% ਜੋ ਲੋਕ ਨੇ ਪਿੱਛੇ ਚੱਲ ਰਹੇ ਨੇ ਸਿੱਖੀ ਵਿੱਚ, ਪੜ੍ਹਾਈ ਵਿੱਚ। ਇਹ ਜਿਹੜੀਆਂ ਕਹਾਣੀਆਂ ਨੇ, ਕਥਾ ਕਹਾਣੀਆਂ, ਇਹਨਾਂ ਨੂੰ ਆਪਣੇ 'ਤੇ ਟਿਕਾਉਣਾ ਚਾਹੀਦਾ, ਆਪਣੇ ਨਾਲ ਮਿਲਾਉਣਾ ਚਾਹੀਦਾ। ਸਭ ਕਲਾਸਾਂ ਨੇ, ਇਹ ਸਭ ਕਲਾਸਾਂ ਨੇ, ਜਮਾਤ ਹੈ, ਨਰਸਰੀ ਤੋਂ ਲੈ ਕੇ PhD ਤੱਕ ਇੱਕੋ ਹੀ ਜਗ੍ਹਾ ਹੈ ਬੈਠਣ ਦੀ, ਇਹ ਵੀ ਗੁਰੂ ਦੀ ਲੀਲਾ ਹੈ। ਜਿਹੜੇ PhD ਵਾਲੇ ਨੇ ਉਹ PhD ਦੀ ਪੜ੍ਹਾਈ ਕਰਦੇ ਨੇ, ਜਿਹੜੇ ਨਰਸਰੀ ਵਿੱਚ ਨੇ ਉਹ ਨਰਸਰੀ ਵਾਲੀ ਗੱਲ ਕਰਦੇ ਨੇ, ਜਿਹੜੇ ਪ੍ਰਾਇਮਰੀ ਵਿੱਚ ਨੇ ਪ੍ਰਾਇਮਰੀ ਵਾਲੀ ਗੱਲ ਕਰਦੇ ਨੇ। ਮਾਇਆ ਲੈ ਕੇ ਬਹੁਤ ਸਾਰੇ ਲੋਕ ਮੁੜੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਲੈਣਾ, कितने क लोग ने गरीब नवाज काफी वापस चले गए, बहुत लोग चले गए, पर फिर भी बहुत भीड़ है। कहंदे ने कौतक होया चलदे गए गुरु नानक साहिब। थोड़ी चिर बाद लोगों ने की वेख्या, चांदी दे ढेर पए ने, चांदी ही चांदी पई। जेड़े थोड़े जे पैसे, जिन्ना कोल पैसे धन दौलत है ही सी, उन्हां नूं थोड़ी चांदी दी तमन्ना सी। वो चांदी लैके मुड़ आए। काफी लोग भाई लैणा, कितने क ने गरीब नवाज, कुछ लोग चले गए ने चांदी दे ढेरां तो वापस। अच्छा भाई लैणा वेख रंग करतार दे, अगे चलते गए। सोने के ढेर वेखे लोगों ने, कुछ लोग सोना लैके मुड़ आए। भाई लैणा कितने क लोग ने गरीब नवाज, सोने के ढेर तो काफी लोग चले गए, कुछ रह गए ने। हाले भी सिदकी सिख ने आपके पिछे आ रहे ने। अच्छा कुछ देर अगे गए की वेख्या, हीरियां दे ढेर पए ने, बहुत लोग हीरे लेके आ गए। हुण तां विरले विरले रह गए। भाई लैणा कितने का रहे ने गरीब नवाज, हैन विरले ना ही कणे, हैन विरले ना ही कणे, गरीब नवाज थोड़े ने। अच्छा है ना जे आ रहे ने गरीब नवाज, आ रहे ने। अच्छा वेख अगे जाके सतगुरु ने जो हाथ विच डंडा पकड़िया सी, वो डंडे नाल कुटन लग पए गुरु नानक पातशाह। ध्यान देना है, परीक्षा है, ये इसे तुक ते गल आनी है सारी, कि ये तुक भी जो कही गई है परीक्षा है तेरी, ये अर्थ तू कैसे कर दे, बस ये परीक्षा चो पास होना है, ये तेरी जमात है। डंडे नाल मार पैन लग पई, तो हुण सिख सोचद कि माया छड़ी पर गुल्लू गुरु दा पल्ला ना छड़िया, मैं चांदी छड़ दित्ती, सोना छड़ दित्ता, हीरे लाल जवाहरात छड़ दित्ते, पर गुरु ना छड़िया। पर हुण तो डंडे दी मार केड़ा सवे, केड़ा चले गुरु दी चाला, हुण केड़ा चले, डंडे दी मार किवें सही जाए। ते जेड़े कुछ सी वो वापस आ गए। फिर गुरु नानक पाशाह चलन लग पे। इतिहास विच लिखिया कि डंडे दी मार तो बाद कुछ भाई लैणा जी ते बाबा बुढ़ा जी रह गए। हुण अगे गए ते गुरु साहब ने फिर डंडा पकड़ लिया, मारना शुरू कर दिता, ते ए कहा कि तुसी कहो तू साडा गुरु नहीं, असी तेरे सिख नहीं, ये कह दियो ना, ये कह दियो। क्यों मार खाई जा रहे हो, इतनी तो गल कहनी है। भाई लैणा जी मार खा रहे ने डंडिया दी, बाबा बुढ़ा जी मार खा रहे ने डंडियां दी, ये कह दियो तू साडा गुरु नहीं, असी तेरे सिख नहीं। ते हुण ध्यान देना, ये जो सतगुरु जी कह रहे ने ये हुक्म है ना, ये हुक्म है ना। पर भाई लैणा जी ने ये अगों कहा, गरीब नवाज इस जबान तो ता नहीं निकल सकता कि मैं तेरा सिख नहीं, मैं तेरा सिख नहीं। तू साडा गुरु नहीं, गरीब नवाज इस जबान तो नहीं निकल सकता, भावे तिल तिल करके कट्टी जाए, इस जबान तो नहीं निकल सकता कि असी तेरे सिख नहीं। हुण दसो ये हुक्म मन रहे ने कि नहीं मन रहे है। जो हमको परमेश्वर उचर है, ते सब नरक कुंड में पर है। ਹੁਣ ਭਾਈ ਲੈਣਾ ਜੀ ਕਹਿ ਰਹੇ ਨੇ ਗਰੀਬ ਨਿਵਾਜ ਇਸ ਜ਼ੁਬਾਨ ਤੋਂ ਨਹੀਂ ਨਿਕਲ ਸਕਦਾ ਕਿ ਮੈਂ ਤੇਰਾ ਸਿੱਖ ਨਹੀਂ, ਤੂੰ ਮੇਰਾ ਗੁਰੂ ਨਹੀਂ। ਅੱਗੇ ਚੱਲੋ, ਕਹਾਣੀ ਅੱਗੇ ਵਿਚਾਰੋ ਵਾਚੋ ਤਾਂ ਸਮਝ ਲੱਗਦੀ ਹੈ ਕਿ ਬਖਸ਼ਿਸ਼ ਕਿਸ 'ਤੇ ਹੋਈ ਜਿਹਨੇ ਇਨਕਾਰ ਕਰ ਦਿੱਤਾ ਇਹ ਬਚਨ ਮੰਨਣ ਤੋਂ। ਬਖਸ਼ਿਸ਼ਾਂ ਕਿਸ 'ਤੇ ਹੋਈਆਂ ਜਿਹਨੇ ਇਨਕਾਰ ਕੀਤਾ ਇਹ ਬਚਨ ਮੰਨਣ ਤੋਂ। ਅਤੇ ਅੱਜ ਕਿਤਾਬੀ ਗਿਆਨੀਆਂ ਦੇ ਕਹਿਣ 'ਤੇ, ਲਫਜ਼ਾਂ ਦੇ ਹੇਰ ਫੇਰ ਨਾਲ ਸਮਝਣ ਸਮਝਾਉਣ 'ਤੇ ਇਹ ਗੱਲਾਂ ਮੰਨ ਜਾਵੇਗਾ ਕਿ ਕਲਗੀਧਰ ਨੂੰ ਪਰਮੇਸ਼ਰ ਨਾ ਕਹੇ, ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਬਾਬਾ ਜੀ ਕਹਿੰਦੇ ਸੀ, ਇੱਕ ਥਾਪੜ ਕੇ ਕਹਿੰਦਾ ਹਾਂ ਕਿ ਮੈਂ ਕਲਗੀਆਂ ਵਾਲੇ ਦਾ ਸਿੱਖ ਹਾਂ, ਹੈ ਕਿਸੇ ਦੀ ਮਜਾਲ ਕਿ ਮੈਨੂੰ ਨਰਕਾਂ ਵਿੱਚ ਭੇਜੇ। ਕਾਲ ਕੇ ਮਾਥੇ ਪੱਗ ਧਰੂੰ ਸਤਿਗੁਰ ਕੇ ਪ੍ਰਸਾਦ, ਜਿਨ੍ਹਾਂ ਨੇ ਗੁਰੂ ਦਾ ਪੱਲਾ ਪਕੜ ਲਿਆ ਉਹ ਤਾਂ ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਂ ਤਾਂ ਕਾਲ ਦੇ ਮੱਥੇ 'ਤੇ ਵੀ ਪੈਰ ਧਰ ਲਿਆ, ਨਰਕ ਅਤੇ ਸੁਰਗ ਕਿਹਦੇ? ਕਬੀਰ ਜੀ ਇੱਕ ਜਗ੍ਹਾ ਕਹਿੰਦੇ ਨੇ, ਕਿਆ ਨਰਕ ਕਿਆ ਸੁਰਗ ਵਿਚਾਰਾ, ਵਿਚਾਰਾ ਸਮਝ ਲਿਆ ਇਹਨਾਂ ਨੇ, ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਮੈਂ ਗੁਰੂ ਦੀ ਕਿਰਪਾ ਨਾਲ ਨਾ ਨਰਕ ਦੀ ਮੁਥਾਜੀ ਨਾ ਸੁਰਗ ਦਾ ਲਾਲਚ ਕੁਛ ਵੀ ਨਹੀਂ, ਮੈਨੂੰ ਕਾਣ ਨਹੀਂ ਮੁਥਾਜੀ ਨਹੀਂ। ਇਹ ਰਮਜ ਵਾਲਿਆਂ ਦੀ ਗੱਲ ਹੈ। ਭਾਈ ਲੈਣਾ ਜੀ ਕਹਿੰਦੇ ਗਰੀਬ ਨਿਵਾਜ ਇਸ ਜ਼ੁਬਾਨ ਤੋਂ ਨਹੀਂ ਨਿਕਲ ਸਕਦਾ ਕਿ ਮੈਂ ਤੇਰਾ ਸਿੱਖ ਨਹੀਂ। ਬਾਬਾ ਬੁੱਢਾ ਜੀ ਵੀ ਇਹੀ ਕਹਿ ਰਹੇ ਨੇ। ਇਉਂ ਲੱਗਦਾ ਕਿ ਅੱਜ ਗੁਰੂ ਨਾਨਕ ਸਾਹਿਬ ਨੇ ਕੁਛ ਠਾਣੀ ਹੋਈ ਹੈ ਕਿ ਕੁਝ ਫੈਸਲਾ ਕਰਨਾ ਹੀ ਹੈ, ਕਰਨਾ ਹੀ ਹੈ। ਅੱਗੇ ਚਲੇ ਗਏ, ਅੱਗੇ ਕੀ ਵੇਖਦੇ ਨੇ? ਮੁਰਦਾ ਪਿਆ ਹੈ, ਖੱਫਣ ਉੱਪਰ ਪਿਆ ਹੋਇਆ ਹੈ, ਸਫੈਦ ਕੱਪੜਾ ਚਾਦਰ, ਮੁਰਦਾ ਹੈ। ਗੁਰੂ ਸਾਹਿਬ ਕਹਿਣ ਲੱਗੇ, ਚੰਗਾ ਫਿਰ ਭਾਈ ਲੈਣਾ, ਬਾਬਾ ਬੁੱਢਾ, ਜੇ ਤੁਸੀਂ ਨਹੀਂ ਜਾਣਾ ਨਾ ਵਾਪਸ, ਫਿਰ ਇਹ ਮੁਰਦਾ ਖਾਓ, ਮੁਰਦਾ ਖਾਓ। ਭਾਈ ਲੈਣਾ ਜੀ ਚੱਬਦੇ ਕਹਿੰਦੇ, ਸਤ ਬਚਨ ਗਰੀਬ ਨਿਵਾਜ, ਇਤਨੇ ਤਿਆਰ ਨੇ ਅੰਦਰੋਂ ਸਤ ਬਚਨ ਵਾਸਤੇ, ਸਤ ਬਚਨ। ਅਤੇ ਬਾਬਾ ਬੁੱਢਾ ਜੀ ਦੇ ਮਨ ਵਿੱਚ ਕਹਿੰਦੇ ਨੇ ਕਿ ਸੂਖਸ਼ਮ ਖਿਆਲ ਆਇਆ ਕਿ ਮੁਰਦਾ ਕਿਵੇਂ ਖਾਵਾਂ, ਕਿਵੇਂ ਖਾਇਆ ਜਾਏਗਾ। ਬਸ ਇਤਨਾ ਕੁ ਫਰਕ, ਇਤਨਾ ਕੁ ਫਰਕ। ਭਾਈ ਲੈਣਾ ਜੀ ਕਹਿਣ ਲੱਗੇ, ਗਰੀਬ ਨਿਵਾਜ ਹੁਕਮ ਕਰੋ, ਪੈਰਾਂ ਵਾਲੇ ਪਾਸਿਓਂ ਖਾਵਾਂ ਕਿ ਸਿਰ ਵਾਲੇ ਪਾਸਿਓਂ? ਇੱਥੇ ਸਵਾਲ ਸਾਹਮਣੇ ਮੁਰਦੇ ਦਾ ਨਹੀਂ ਹੈ, ਇੱਥੇ ਸਵਾਲ ਹੈ ਕਿ ਤੇਰਾ ਮਨ ਕਿਤਨਾ ਮੁਰਦਾ ਹੋ ਗਿਆ ਗੁਰੂ ਦੇ ਹੁਕਮਾਂ ਦੇ ਸਾਹਮਣੇ, ਤੇਰਾ ਮਨ ਕਿਤਨਾ ਕੁ ਮਰ ਗਿਆ। ਮੁਰਦਾ ਖਾਣ ਵਾਸਤੇ ਤਾਂ ਉਹੀ ਤਿਆਰ ਹੋ ਜਾਏਗਾ ਗੁਰੂ ਦੇ ਬਚਨ 'ਤੇ ਜਿਹੜਾ ਅੰਦਰੋਂ ਮਿਟ ਗਿਆ, ਮਰ ਗਿਆ, ਮਨ ਮਰ ਹੀ ਗਿਆ, ਮਨ ਮਰ ਹੀ ਗਿਆ, ਮਨ ਰੱਖਿਆ ਹੀ ਨਹੀਂ, ਮਨ ਰੱਖਿਆ ਹੀ ਨਹੀਂ। ਜੇ ਕਿਹਾ ਅੱਧੀ ਰਾਤ ਹੈ ਤੇ ਅੱਧੀ ਰਾਤ ਹੈ, ਜੇ ਕਿਹਾ ਸੂਰਜ ਨਿਕਲਿਆ ਅੱਧੀ ਰਾਤ ਨੂੰ ਅੰਦਰ, ਸਾਰੇ ਲੋਕ ਕਹਿੰਦੇ ਨੇ ਅੱਧੀ ਰਾਤ ਸੁੱਤੇ ਪਏ, ਗੁਰੂ ਨਾਨਕ ਸਾਹਿਬ ਨੇ ਕਿਹਾ ਦਿਨ ਕਿੰਨਾ ਚੜ੍ਹਿਆ ਜੀ ਗਰੀਬ ਨਿਵਾਜ, ਦਿਨਾਂ ਜਿੰਨਾ ਤੁਸੀਂ ਚੜ੍ਹਾਇਆ ਹੈ ਓਨਾ ਚੜ੍ਹਿਆ, ਇਤਨਾ ਮਿਟ ਗਏ ਨੇ, ਇਤਨਾ ਮਿਟ ਗਏ ਨੇ। ਇਹ ਮਨ ਮਰ ਗਿਆ ਹੈ। ਭਾਈ ਲੈਣਾ ਪੈਰਾਂ ਵਾਲੇ ਪਾਸਿਓਂ ਖਾ ਲਓ। ਜਦੋਂ ਕੱਪੜਾ ਚੁੱਕਿਆ ਕੀ ਵੇਖਿਆ? ਕੜਾਹ ਪ੍ਰਸ਼ਾਦ ਦੀ ਦੇਗ ਪਈ ਹੋਈ ਹੈ। ਤੋ ਇਹ ਗੁਰੂ ਦਾ ਪ੍ਰਸਾਦ ਹੈ, ਕੜਾਹ ਪ੍ਰਸਾਦ ਗੁਰੂ ਦਾ ਪ੍ਰਸਾਦ, ਕਿਰਪਾ। ਕਿਰਪਾ ਕਿਹਨਾਂ ਨੂੰ ਮਿਲਦੀ ਹੈ? ਜਿਹੜੇ ਇੰਨੇ ਮਿਟ ਜਾਂਦੇ ਨੇ, ਇਤਨੇ ਮਿਟ ਜਾਂਦੇ ਨੇ। ਮੈਂ ਕਈ ਵਾਰ ਬੇਨਤੀ ਕਰਦਾ ਹਾਂ ਕਿ ਬਚਿੱਤਰ ਨਾਟਕ ਵਿੱਚ ਇਹ ਜੋ ਇਹ ਬਚਨ ਸਤਿਗੁਰੂ ਜੀ ਨੇ ਕਿਹਾ, ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਇਹ ਉਸੇ ਤਰ੍ਹਾਂ ਦੀ ਪ੍ਰੀਖਿਆ ਹੈ ਜਿਵੇਂ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਪ੍ਰੀਖਿਆ ਕੀਤੀ ਸੀ ਕਿ ਕਹਿ ਦਿਓ ਨਾ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਕਹਿ ਦਿਓ। ਇਹ ਉਵੇਂ ਦੀ ਪ੍ਰੀਖਿਆ ਹੈ। ਜਿਹੜਾ ਪ੍ਰੀਖਿਆ ਵਿੱਚ ਪਾਸ ਹੋ ਜਾਏ ਉਹ ਗੁਰੂ ਦੀ ਗਲਵੱਕੜੀ ਹਾਸਲ ਕਰਦਾ ਹੈ, ਜਿਹੜਾ ਪ੍ਰੀਖਿਆ ਵਿੱਚ ਨਾ ਪਾਸ ਹੋ ਸਕੇ ਉਹ ਗੁਰੂ ਦੀ ਗੋਦ ਨਾ ਹਾਸਲ ਕਰ ਸਕੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਸ ਦਿਨ ਸਿੱਖਾ ਤੂੰ ਮੁਰਦਾ ਹੋ ਜਾਏਗਾ ਉਸ ਦਿਨ ਗੁਰੂ ਦੀ ਗੋਦ ਰੂਪੀ ਕਬਰ ਵਿੱਚ ਸਮਾ ਜਾਏਗਾ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੇ, ਸੋ ਗੁਰ ਗੋਰ ਸਮਾਵੇ। ਵਾਪਸ ਆ ਗਏ ਘਰ ਵਿੱਚ, ਧਿਆਨ ਦੇਣਾ, ਵਾਪਸ ਆ ਗਏ। ਦੂਸਰਾ ਦਿਨ ਆਇਆ, ਗੁਰੂ ਨਾਨਕ ਸਾਹਿਬ ਮਸਤੀ ਵਿੱਚ, ਗਹਿਰੀ ਤਸੱਲੀ ਵਿੱਚ, ਕਿਸੇ ਗਹਿਰੀ ਤਸੱਲੀ ਵਿੱਚ ਬੈਠੇ ਨੇ। ਭਾਈ ਲਹਿਣਾ ਜੀ ਨੂੰ ਕਹਿੰਦੇ, ਲਹਿਣਿਆ ਲੋਕ ਸਾਰੇ ਮੁੜ ਆਏ, ਤੂੰ ਕਿਉਂ ਨਾ ਮੁੜਿਆ? ਲੋਕ ਆਪਣੇ ਘਰਾਂ ਨੂੰ ਚਲੇ ਗਏ, ਕੋਈ ਪੈਸਾ ਲੈ ਕੇ ਗਿਆ, ਕੋਈ ਚਾਂਦੀ ਸੋਨਾ, ਕੋਈ ਹੀਰੇ ਲਾਲ ਜਵਾਹਰਾਤ ਲੈ ਕੇ ਚਲਾ ਗਿਆ, ਤੂੰ ਕੁਛ ਵੀ ਨਾ ਲੈ ਕੇ ਗਿਆ ਵਾਪਸ। ਤੇ ਜਿਹੜੇ ਉਹ ਪਾਰ ਗਏ, ਡੰਡੇ ਖਾ ਕੇ ਵਾਪਸ ਆ ਗਏ, ਭਾਈ ਲੈਣਾ ਤੂੰ ਕਿਉਂ ਨਾ ਵਾਪਸ ਗਿਆ, ਤੂੰ ਕਿਉਂ ਨਾ ਗਿਆ ਘਰ? ਤੇ ਭਾਈ ਲੈਣਾ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਸਾਰਿਆਂ ਦਾ ਕੋਈ ਨਾ ਕੋਈ ਘਰ ਸੀ, ਪਰ ਮੇਰਾ ਤਾਂ ਘਰ ਹੀ ਹੈ ਨਹੀਂ ਸੀ ਤੁਹਾਡੇ ਤੋਂ ਬਿਨਾਂ, ਮੈਂ ਜਾਂਦਾ ਕਿੱਥੇ? ਜਿਸ ਦਿਨ ਤੇਰੀ ਵੀ ਇਤਨੀ ਸ਼ਰਧਾ ਹੋ ਜਾਵੇਗੀ। ਨਿਰਸੰਦੇਹ ਗੁਰੂ ਨਾਨਕ ਸਾਹਿਬ ਜਾਣਦੇ ਨੇ ਕਿ ਭਾਈ ਲਹਿਣਾ ਜੀ ਦਾ ਘਰ ਬੜਾ ਸੋਹਣਾ, ਬਹੁਤ ਅਮੀਰ ਘਰ ਦੇ ਨੇ, ਵਪਾਰੀ ਨੇ, ਘਰ ਵੀ ਹੈ, ਪੁੱਤਰ ਵੀ ਨੇ, ਪਰਿਵਾਰ ਹੈ, ਪਰ ਇੱਥੇ ਰੂਹਾਨੀਅਤ ਦੀ ਗੱਲ ਹੋ ਰਹੀ ਹੈ। ਇੱਥੇ ਕਹਿ ਰਹੇ ਨੇ, ਗਰੀਬ ਨਿਵਾਜ, ਜਿਸ ਦਿਨ ਮੈਂ ਆਇਆ ਸੀ ਆਪ ਦੀ ਸ਼ਰਨ ਵਿੱਚ, ਘਰ ਫੂਕ ਕੇ ਆਇਆ ਸੀ, ਘਰ ਜਾਲ ਕੇ ਆਇਆ ਸੀ, ਮੇਰਾ ਘਰ ਹੀ ਨਹੀਂ ਹੈ ਕੋਈ। ਆਪ ਜੀ ਦੀ ਚਰਨ ਸ਼ਰਨ ਤੋਂ ਬਿਨਾਂ, ਆਪ ਜੀ ਦੇ ਚਰਨਾਂ ਤੋਂ ਬਿਨਾਂ ਮੇਰਾ ਕੋਈ ਵੀ ਘਰ ਨਹੀਂ, ਮੈਂ ਕਿੱਥੇ ਜਾਂਦਾ? ਸਾਰਿਆਂ ਦਾ ਕੋਈ ਨਾ ਕੋਈ ਘਰ ਸੀ। ਧਿਆਨ ਦੇਣਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 80,000 ਲੋਕਾਂ ਦਾ ਘਰ ਸੀ, ਪਰ 5 ਪਿਆਰਿਆਂ ਨੇ ਆਪਣਾ ਘਰ ਜਲਾਇਆ ਸੀ ਸਿਰਫ। ਜਦੋਂ ਕਲਗੀਧਰ ਪਿਤਾ ਨੇ ਕਿਹਾ ਸੀ, ਹੈ ਕੋਈ ਐਸਾ ਸਿੱਖ ਜਿਹੜਾ ਮੈਨੂੰ ਸਿਰ ਦੇਵੇ? ਕੇਵਲ 80,000 ਵਿੱਚੋਂ ਕੇਵਲ 5 ਜਾਣਿਆਂ ਨੂੰ ਘਰ ਚੇਤਾ ਨਹੀਂ ਸੀ ਆਇਆ। ਇੱਥੇ ਜੋ ਭਾਈ ਲਹਿਣਾ ਜੀ ਘਰ ਦੀ ਗੱਲ ਕਰ ਰਹੇ ਨੇ, ਉਹ ਇਸ ਵਰ ਅਰਥਾਂ ਵਿੱਚ ਕਰ ਰਹੇ ਨੇ ਕਿ ਘਰ ਫੂਕ ਕੇ ਆਇਆ ਸੀ, ਘਰ ਜਾਲ ਕੇ ਆਇਆ ਸੀ। ਇਹ 5 ਸੀ ਸਿਰਫ ਜਿਹੜੇ ਘਰ ਜਾਲ ਕੇ ਆਏ ਸੀ, ਬਾਕੀਆਂ ਨੂੰ ਸਭ ਨੂੰ ਘਰ ਜਾਲ ਯਾਦ ਆਇਆ। ਬਹੁਤਿਆਂ ਨੇ ਸੋਚਿਆ ਹੋਣਾ ਕਿ ਧੰਨ ਭਾਗ ਜੇ ਮੈਂ ਗੁਰੂ ਦੀ ਕਿਰਪਾਨ ਨਾਲ ਮਰ ਸਕਦਾ, ਪਰ ਮੈਂ ਪਤਨੀ ਨੂੰ ਤਾਂ ਦੱਸ ਆਉਂਦਾ, ਬੇਟੇ ਨੂੰ ਕੁੰਜੀਆਂ ਤਾਂ ਸੰਭਾਲ ਆਉਂਦਾ, ਜਾਇਦਾਦ ਕਾਰੋਬਾਰ ਤਾਂ ਸੰਭਾਲ ਆਉਂਦਾ, ਆਖਰੀ ਸਤਿ ਸ੍ਰੀ ਅਕਾਲ ਤਾਂ ਕਹਿ ਆਉਂਦਾ। ਜ਼ਰੂਰ ਘਰ ਯਾਦ ਆ ਗਿਆ ਹੋਵੇਗਾ, ਪਿਆਰ ਗੁਰੂ ਨਾਲ ਵੀ ਸੀ, ਪਿਆਰ ਹਾਲੇ ਘਰਾਂ ਵਿੱਚ ਵੀ ਸੀ। ਕੇਵਲ 5 ਸੀ ਜਿਨ੍ਹਾਂ ਦਾ ਕੇਵਲ ਗੁਰੂ ਦੇ ਬਚਨ ਨਾਲ ਪਿਆਰ ਸੀ, ਸੰਸਾਰ ਨਾਲ ਨਹੀਂ ਸੀ। ਤੇ ਉਹਨਾਂ 5 ਨੂੰ ਹੀ ਪਿਆਰੇ ਕਿਹਾ ਹੈ, ਹੋਰ ਕਿਸੇ ਨੂੰ ਨਹੀਂ। ਪਿਆਰੇ ਕੌਣ? ਪਿਆਰੇ ਕਿ ਜਿਨ੍ਹਾਂ ਨੇ ਕੇਵਲ ਮੇਰੇ ਬਚਨ ਨੂੰ ਪਿਆਰ ਕੀਤਾ, ਹੋਰ ਉਸ ਵੇਲੇ ਕਿਸੇ ਚੀਜ਼ ਨੂੰ ਪਿਆਰ ਨਹੀਂ ਕੀਤਾ, ਕੇਵਲ ਮੈਨੂੰ ਪਿਆਰ ਕੀਤਾ ਉਸ ਵੇਲੇ, ਉਹਨਾਂ ਨੂੰ ਕਿਹਾ ਮੇਰੇ ਪਿਆਰੇ। ਅੱਜ ਉਹਨਾਂ ਲਈ ਪ੍ਰਸਾਦ ਕੱਢਿਆ ਜਾਂਦਾ ਹੈ, ਪਹਿਲਾਂ ਗੁਰੂ ਲਈ, ਫਿਰ ਪਿਆਰਿਆਂ ਲਈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਮੁਹੱਬਤ ਦੀ ਨਿਸ਼ਾਨੀ ਹੈ, ਉਹਨਾਂ ਪਿਆਰਿਆਂ ਦਾ ਪ੍ਰਸਾਦ। ਅੱਜ ਭਾਈ ਲਹਿਣਾ ਜੀ ਉਹ ਪ੍ਰਸਾਦ, ਮੁਰਦਾ ਨਹੀਂ ਪ੍ਰਸਾਦ ਹੈ। ਹਾਂ ਭਾਈ ਲਹਿਣਾ ਕਿਉਂ ਨਾ ਗਿਆ, ਸਭ ਚਲੇ ਗਏ, ਜੀ ਸਭ ਦਾ ਕੋਈ ਨਾ ਕੋਈ ਘਰ। ਇੱਥੇ ਇਸ਼ਾਰਾ ਹੈ ਕਿ ਸਭ ਨੂੰ ਕੁਛ ਨਾ ਕੁਛ ਯਾਦ ਹੈ ਜਦੋਂ ਤੁਹਾਡੇ ਮਾਰਗ 'ਤੇ ਚੱਲਦਾ ਹੈ। ਜਦੋਂ ਹਜ਼ੂਰ ਸਾਹਿਬ ਵੀ ਆਏ ਹੋ ਅਤੇ ਕੁਛ ਨਾ ਕੁਛ ਦੁਨਿਆਵੀ ਹੀ ਮੰਗਣ ਆਏ ਹੋ, ਜਿਸ ਦਿਨ ਕਲਗੀਆਂ ਵਾਲੇ ਨੂੰ ਮੰਗਣ ਵਾਸਤੇ ਆਉਂਗੇ ਨਾ, ਤੁਹਾਡੇ ਪੈਰਾਂ ਵਿੱਚ ਨਿਰਤ ਹੋਵੇਗਾ, ਤੁਹਾਡੀਆਂ ਅੱਖਾਂ ਵਿੱਚ ਮਸਤੀ ਹੋਵੇਗੀ, ਤੁਹਾਡੇ ਹਿਰਦੇ ਵਿੱਚ ਇੱਕ ਖਾਸ ਸੰਗੀਤ ਹੋਵੇਗਾ, ਲਹਿਰ ਹੋਵੇਗੀ, ਇਹ ਇੱਕ ਵੱਖਰਾ ਆਉਣਾ ਹੋਵੇਗਾ। ਹਾਲੇ ਤਾਂ ਤੁਸੀਂ ਸੰਸਾਰ ਮੰਗਣ ਆਏ ਹੋ, ਜਿਸ ਦਿਨ ਕਲਗੀਆਂ ਵਾਲੇ ਨੂੰ ਮੰਗਣ ਵਾਸਤੇ ਆਉਂਗੇ ਨਾ, ਤੁਹਾਡੇ ਪੈਰਾਂ ਵਿੱਚ ਨਿਰਤ ਹੋਵੇਗਾ, ਤੁਹਾਡੀਆਂ ਅੱਖਾਂ ਵਿੱਚ ਮਸਤੀ ਹੋਵੇਗੀ, ਤੁਹਾਡੇ ਹਿਰਦੇ ਵਿੱਚ ਇੱਕ ਖਾਸ ਸੰਗੀਤ ਹੋਵੇਗਾ, ਲਹਿਰ ਹੋਵੇਗੀ, ਇਹ ਇੱਕ ਵੱਖਰਾ ਆਉਣਾ ਹੋਵੇਗਾ। ਹਾਲੇ ਤਾਂ ਤੁਸੀਂ ਸੰਸਾਰ ਮੰਗਣ ਆਏ ਹੋ, ਜਿਸ ਦਿਨ ਕੇਵਲ ਕਲਗੀਆਂ ਵਾਲੇ ਨੂੰ ਮੰਗਣ ਵਾਸਤੇ ਆਓਗੇ, ਗੱਲ ਬਣ ਜਾਏਗੀ। ਕੇਵਲ ਕੇਵਲ ਅਤੇ ਕੇਵਲ ਜਿਸ ਦਿਨ ਇੱਥੇ ਕਲਗੀ ਧਰ ਪਿਤਾ ਨੂੰ ਮੰਗਣ ਵਾਸਤੇ ਆਓਗੇ, ਉਸ ਦਿਨ ਤੁਹਾਡੇ ਕਦਮ ਕਦਮ ਹੀ ਭਗਤੀ ਹੋ ਜਾਣਗੇ, ਫਿਰ ਸਵਾਲ ਹੀ ਖਤਮ ਹੋ ਜਾਏਗਾ। ਪਾਠ ਕਰਦਾ ਹਾਂ, ਦਿਲ ਨਹੀਂ ਲੱਗਦਾ, ਚਿੱਤ ਨਹੀਂ ਲੱਗਦਾ, ਮਨ ਨਹੀਂ ਟਿਕਦਾ। ਜਿਸ ਦਿਨ ਕੇਵਲ ਗੁਰੂ ਨੂੰ ਮੰਗਣਾ ਸ਼ੁਰੂ ਕਰ ਦੇਵੇਂਗਾ, ਉਸ ਦਿਨ ਤੇਰਾ ਕਦਮ ਵੀ ਭਗਤੀ ਬਣੇਗਾ, ਤੇਰਾ ਸਵਾਸ ਵੀ ਬੰਦਗੀ ਬਣ ਜਾਏਗਾ, ਕਿਉਂਕਿ ਸਵਾਸ ਕੇਵਲ ਕਲਗੀਆਂ ਵਾਲੇ ਵਾਸਤੇ ਲਵੇਂਗਾ, ਕੇਵਲ ਸਵਾਸ ਕਿਸੇ ਲਈ ਨਹੀਂ ਲਵੇਂਗਾ ਉਸ ਦਿਨ ਤੋਂ ਬਾਅਦ, ਕੇਵਲ ਗੁਰੂ ਲਈ ਲਵੇਂਗਾ, ਕਦਮ ਕੇਵਲ ਗੁਰੂ ਵਾਸਤੇ। ਹੁਣ ਤਾਂ ਜੇ ਪਾਕਿਸਤਾਨ ਦੀ ਯਾਤਰਾ ਵੀ ਜਾਂਦਾ ਹੈ, ਕਦਮ ਤਾਂ ਤੇਰੇ ਲੱਗਦੇ ਨੇ ਕਿ ਯਾਤਰਾ ਲਈ ਜਾਂਦੇ ਨੇ ਕਿ, ਪਰ ਜਿਹੜੇ ਜਾ ਇਹਨੇ ਹੁਣ ਪੁੱਛਦਾ ਕੀ ਖਰੀਦਿਆ ਸੀ ਜਿਹੜਾ ਉੱਥੇ ਮਹਿੰਗਾ ਵੇਚਿਆ ਸੀ, ਉੱਥੋਂ ਕੀ ਖਰੀਦਿਆ ਸੀ ਜਿਹੜਾ ਇੱਥੇ ਮਹਿੰਗਾ ਵਿਕਿਆ ਸੀ। ਹਾਲੇ ਤਾਂ ਤੇਰੇ ਕਦਮ ਇੱਧਰ ਵੀ ਜਾ ਰਹੇ ਨੇ ਅਤੇ ਇੱਧਰ ਵੀ ਜਾ ਰਹੇ ਨੇ, ਤਾਂ ਹੀ ਤਾਂ ਤੁਸੀਂ ਗੁਰਦੁਆਰੇ ਜਾਂਦੇ ਹੋ। ਹਾਲੇ ਤੱਕ ਇਉਂ ਨਹੀਂ ਲੱਗਿਆ ਕਿ ਗੁਰੂ ਦੇ ਨੇੜੇ ਕਦਮ ਚਲੇ ਗਏ ਨੇ, ਹਾਲੇ ਕੁਛ ਕਦਮ ਤੁਹਾਡੇ ਜਾਂਦੇ ਨੇ ਗੁਰੂ ਵੱਲ, ਅਤੇ ਸੁਬਹਾ ਉੱਠ ਕੇ ਖੁਦ ਕੁਛ ਕਦਮ ਫਿਰ ਵਾਪਸ ਚਲੇ ਜਾਂਦੇ ਨੇ ਸੰਸਾਰ ਵਿੱਚ। ਅੰਮ੍ਰਿਤ ਵੇਲੇ ਤੈਨੂੰ ਨਿਰੰਕਾਰ ਦੀ ਖਿੱਚ ਪੈਂਦੀ ਹੈ, ਮੈਨੂੰ ਸ਼ੰਕਾ ਨਹੀਂ ਹੈ ਤੁਹਾਡੀ ਸਿੱਖੀ ਸਿਦਕ 'ਤੇ, ਤੁਹਾਡੀ ਸੋਚ 'ਤੇ, ਸ਼ਰਧਾ 'ਤੇ। ਅੰਮ੍ਰਿਤ ਵੇਲੇ ਉੱਠਦੇ ਹੋ, ਮਨ ਜੋੜਨ ਦੀ ਕੋਸ਼ਿਸ਼ ਕਰਦੇ ਹੋ, ਦੋ ਕਦਮ ਚੱਲਦੇ ਵੀ ਹੋ, ਪਰ ਦਿਨ ਚੜ੍ਹਦਾ, ਸੂਰਜ ਜਦੋਂ ਉੱਗ ਜਾਂਦਾ ਹੈ, ਦਿਨ ਬਾਜ਼ਾਰ ਖੁੱਲ੍ਹਦੇ ਨੇ, ਕਾਰੋਬਾਰ ਖੁੱਲ੍ਹਦੇ ਨੇ, ਅਤੇ ਸੰਸਾਰ ਆਪਣੇ ਵੱਲ ਖਿੱਚ ਪਾ ਲੈਂਦਾ। ਜਿਹੜੇ ਕਦਮ ਚੱਲੇ ਸੀ ਦੋ, ਉਹੀ ਕਦਮ ਫਿਰ ਵਾਪਸ ਚਲੇ ਗਏ ਸੰਸਾਰ ਵੱਲ, ਕੁਛ ਕਦਮ ਗੁਰੂ ਵੱਲ, ਕੁਛ ਕਦਮ ਸੰਸਾਰ ਵੱਲ। ਇਵੇਂ ਜਿਵੇਂ ਦਾ ਖੇਲ ਸਾਰੀ ਜ਼ਿੰਦਗੀ ਨਾਲ ਹੋ ਰਿਹਾ, ਸਾਰੀ ਜ਼ਿੰਦਗੀ ਇਹ ਖੇਲ ਹੋ ਰਿਹਾ। ਉਹ ਦਿਨ ਭਾਗਾਂ ਵਾਲਾ ਆਵੇਗਾ ਸੰਗਤ ਕਰਦਿਆਂ ਕਰਦਿਆਂ, ਜਦੋਂ ਪਿਛਲੇ ਕਦਮ ਸਮਾਪਤ ਹੋ ਜਾਣਗੇ ਅਤੇ ਅਗਾਂਹ ਦੇ ਕਦਮ ਵੱਧ ਜਾਣਗੇ, ਫਿਰ ਤੇਰੇ ਕਦਮ ਠੀਕ ਬੈਠਣਗੇ, ਫਿਰ ਤੇਰੀ ਯਾਤਰਾ ਠੀਕ ਹੋ ਜਾਏਗੀ। ਆਹ ਯਾਤਰਾ ਕਰਦਿਆਂ ਕਰਦਿਆਂ ਇੱਕ ਦਿਨ ਉਹ ਯਾਤਰਾ ਦੀ ਸਫਲਤਾ ਦਾ ਰਾਜ ਤੇਰੇ ਹੱਥ ਵਿੱਚ ਆ ਜਾਏਗਾ, ਗੁਰੂ ਕਿਰਪਾ ਕਰੇਗਾ। ਭਾਈ ਲੈਣਾ ਕਿਉਂ ਨਹੀਂ ਮੁੜੇ, ਜੀ ਕਿਸੇ ਨਾ ਕਿਸੇ ਦਾ ਕੋਈ ਸੀ, ਪਰ ਮੇਰਾ ਕੋਈ ਨਹੀਂ ਸੀ ਤੇਰੇ ਬਿਨਾਂ। ਮੈਂ ਕਿੱਥੇ ਜਾਂਦਾ, ਕਿੱਥੇ ਜਾਂਦਾ, ਮੈਂ ਕਿੱਥੇ ਜਾਂਦਾ ਗਰੀਬ ਨਿਵਾਜ, ਜਿਸ ਦਿਨ ਆਇਆ ਸੀ ਆਪ ਦੇ ਪਾਸ, ਆਪਣਾ ਘਰ ਫੂਕ ਕੇ ਆਇਆ ਸੀ। ਅਤੇ ਜਦੋਂ ਭਾਈ ਲਹਿਣਾ ਜੀ ਨੇ ਵੇਖਿਆ ਗੁਰੂ ਨਾਨਕ ਸਾਹਿਬ ਦੇ ਨੇਤਰ ਨਮ ਸਨ, ਪਿਆਰ ਦੇ ਅੰਸ਼, ਸਤਿਗੁਰੂ ਜੀ ਆਪ ਜੀ ਦੇ ਨੇਤਰਾਂ ਵਿੱਚ ਇਹ ਜਲ ਅੰਸ਼ ਹੰਝੂ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਲਹਿਣਾ ਇਹ ਪਿਆਰ ਦੇ ਅੰਸ਼ੂ ਨੇ, ਖੁਸ਼ੀ ਦੇ ਅੰਸ਼ੂ ਨੇ, ਇਹ ਉਹ ਪਿਆਰ, ਇਹ ਉਹ ਖੁਸ਼ੀ, ਜਿਵੇਂ ਕੋਈ ਨਿਘਰਾ ਹੋਵੇ ਜਿਹਨੂੰ ਕਦੇ ਕੋਈ ਘਰ ਨਾ ਮਿਲਿਆ ਹੋਵੇ ਅਤੇ ਉਸਨੂੰ ਮਹੱਲ ਮਿਲ ਜਾਏ ਰਹਿਣ ਵਾਸਤੇ, ਜਿਵੇਂ ਉਹ ਫੁੱਲਿਆ ਨਹੀਂ ਸਮਾਉਂਦਾ, ਅੰਸੂ ਵਹਾਉਂਦਾ, ਸ਼ੁਕਰ ਸ਼ੁਕਰ ਕਰਦਾ ਪਰਮਾਤਮਾ ਦਾ, ਅੱਜ ਮੇਰੇ 'ਤੇ ਵੀ ਉਹੀ ਦਿਨ ਆਇਆ, ਮੇਰੇ 'ਤੇ ਵੀ ਉਹੀ ਦਿਨ ਆ ਗਿਆ ਭਾਈ ਲੈਣਾ, ਅੱਜ ਮੈਨੂੰ ਮਹੱਲ ਮਿਲ ਗਿਆ। ਮੈਂ ਅੱਜ ਤੱਕ ਨਿਕਰਾ ਹੀ ਤੁਰਿਆ ਫਿਰਦਾ ਸੀ, ਘਰ ਨਹੀਂ ਸੀ ਮੇਰੇ ਪਾਸ, ਅੱਜ ਮਿਲਿਆ ਹੈ ਘਰ ਮੈਨੂੰ ਰਹਿਣ ਵਾਸਤੇ। ਅਤੇ ਭਾਈ ਲੈਣਾ ਜੀ ਕਹਿੰਦੇ, ਗਰੀਬ ਨਿਵਾਜ, ਇਹ ਸਭ ਘਰ ਆਪ ਦੇ, ਸਭ ਧਰਤੀ ਆਪ ਦੀ ਮਹਾਰਾਜ। ਨਹੀਂ ਭਾਈ ਲੈਣਾ, ਇਹ ਘਰ ਤਾਂ ਸ਼੍ਰੀ ਚੰਦ ਜੀ ਦਾ ਹੈ, ਲਖਮੀ ਦਾਸ ਦਾ ਹੈ। ਇਹ ਘਰ ਹੈ, ਸਭ ਘਰ ਨੇ, ਪਰ ਇਹ ਮੇਰਾ ਘਰ ਨਹੀਂ ਸੀ ਬਣਿਆ। ਗਰੀਬ ਨਿਵਾਜ, ਆਪ ਦਾ ਘਰ ਕਿੱਥੇ ਹੈ, ਕਿਹੜਾ ਘਰ ਮਿਲਿਆ? ਭਾਈ ਲੈਣਾ, ਮੈਨੂੰ ਤੇਰਾ ਹਿਰਦਾ ਮੇਰਾ ਘਰ ਮਿਲ ਗਿਆ। ਤੇਰਾ ਹਿਰਦਾ ਜਿਹੜਾ ਮੇਰੇ ਵਾਸਤੇ ਆਪਣੇ ਘਰਾਂ ਨੂੰ ਫੂਕ ਕੇ ਮੇਰੇ ਮਾਰਗ 'ਤੇ ਚੱਲੇਗਾ, ਉਹਦੇ ਘਰ ਵਿੱਚ ਹੀ ਮੈਂ ਰਹਾਂਗਾ, ਉਸਦੇ ਹਿਰਦੇ ਵਿੱਚ ਹੀ ਮੈਂ ਰਹਾਂਗਾ। ਮੈਨੂੰ ਤੇਰਾ ਜੀਵਨ ਮਿਲ ਗਿਆ, ਤੇਰਾ ਹਿਰਦਾ ਮਿਲ ਗਿਆ। ਜਿਹੜੀ ਦਰਗਾਹ 'ਚੋਂ ਪੂੰਜੀ ਲੈ ਕੇ ਆਇਆ ਸੀ, ਦਾਤ ਲੈ ਕੇ ਆਇਆ ਸੀ, ਨਾਮ ਦੀਆਂ ਦਾਤਾਂ ਲੈ ਕੇ ਆਇਆ ਸੀ ਦਰਗਾਹ 'ਚੋਂ, ਪਰਮਾਤਮਾ ਦੀ ਜੋਤ ਜੋ ਉਤਰੀ ਸੀ, ਉਸਨੂੰ ਟਿਕਾਉਣ ਵਾਸਤੇ ਹਾਲੇ ਤੱਕ ਘਰ ਨਹੀਂ ਸੀ ਮਿਲਿਆ। ਅੱਜ ਮੈਨੂੰ ਘਰ ਮਿਲ ਗਿਆ। ਭਾਈ ਲੈਣਾ, ਅੱਜ ਘਰ ਮਿਲ ਗਿਆ। ਤੇ ਇਹਨਾਂ ਅਰਥਾਂ ਵਿੱਚ ਗੁਰੂ ਜੀ ਕਹਿੰਦੇ ਨੇ,
ਜੋ ਗਮ ਕੋ ਪਰਮੇਸ਼ਰ ਚਰ ਗਏ ਤੇ ਸਭ ਨਰ ਕੁੰਡ ਮੈਂ ਪਰ ਗਏ। ਮੋਕੋ ਦਾਸ ਤਵ ਨਿਕਾਰ ਜਾਨੋ, ਯਾ ਮੈਂ ਪੇਤ ਨਰੰਚ ਪਛਾਨੋ, ਯਾ ਮੈਂ ਭੇਦ ਨ ਰੰਚ ਪਛਾਨੋ। ਮੈਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ। ਮੈਂ ਦੇਖਣ ਆਇਓ ਜਗਤ ਤਮਾਸਾ। ਪ੍ਰਭ ਜਗਤ ਕਹਾ ਸੋ ਕਗੋ, ਮਿਰਤ ਲੋਕ ਤੇ ਮੋਨ ਨਰਗੋ, ਮਿਰਤ ਲੋਕ ਤੇ ਮੋਨ ਨਰਗੋ, ਮਿਰਤ ਲੋਕ ਤੇ ਮੋਨ ਨਰਗੋ। ਮੈਂ ਦੇਖਣ ਆਇਓ ਜਗਤ ਤਮਾਸਾ, ਦੇਖਣ ਆਇਓ ਜਗਤ ਤਮਾਸਾ, ਦੇਖਣ ਆਇਓ ਜਗਤ ਤਮਾਸਾ, ਦੇਖਣ ਆਇਓ ਜਗਤ ਤਮਾਸਾ, ਦੇਖਣ ਆਇਓ ਜਗਤ ਤਮਾਸਾ। ਦੇਖਣ ਆਇਓ ਜਗਤ ਤਮਾਸਾ, ਦੇਖਣ ਆਇਓ ਜਗਤ ਤਮਾਸਾ।
ਤਮਾਸ਼ਾ ਵੀ ਫਿਰ ਖੂਬ ਦੇਖਿਆ, ਤੇ ਕਈ ਵਾਰ ਬਹੁਤ ਵੱਡੇ ਵੱਡੇ ਤਮਾਸ਼ਿਆਂ ਨੂੰ ਸਹਿਜ ਵਿੱਚ ਹੀ ਲੋਕਾਂ ਨੂੰ ਦੱਸਿਆ ਕਿ ਤਮਾਸ਼ਾ ਖੇਲ ਹੈ, ਜਾਦੂ ਹੈ। ਇੱਕ ਵਾਰ ਕਲਗੀਧਰ ਪਿਤਾ ਘੋੜੇ 'ਤੇ ਚੜੇ ਜਾ ਰਹੇ ਸੀ। ਲੋਕਾਂ ਦੀ ਬੜੀ ਭੀੜ ਜੁੜੀ, ਕੋਈ ਵਾਹ 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 ਕਰ ਰਹੇ ਨੇ, ਆਦਤ ਹੈ ਲੋਕਾਂ ਦੀ, ਥੋੜ੍ਹੀ ਜਿਹੀ ਗੱਲ ਵੇਖਣ 'ਤੇ ਵਾਹ 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 ਭੀੜਾਂ ਜੁੜ ਜਾਂਦੀਆਂ। ਸਤਿਗੁਰੂ ਜੀ ਉਸ ਇਲਾਕੇ ਵਿੱਚ ਅਨੰਦਪੁਰ ਸਾਹਿਬ ਦਾ ਇਲਾਕਾ, ਬਈ ਕੌਣ, ਕੀ ਗੱਲ, ਕਿਸ ਲਈ ਵਾਹ ਵਾਹ, ਸਾਰੇ ਲੋਕ ਸਤਿਗੁਰੂ ਜੀ ਦਾ ਸਤਿਕਾਰ ਕਰਦੇ ਜਾਣਦੇ ਸਨ। ਸੰਗਤ ਤਾਂ ਸੰਗਤ ਹੈ ਅਤੇ ਆਮ ਇਲਾਕੇ ਦੇ ਲੋਕ ਵੀ ਸਤਿਗੁਰਾਂ ਅੱਗੇ ਸੀਸ ਝੁਕਾਉਂਦੇ ਸਨ। ਸਾਰੇ ਲੋਕ ਇਕੱਠੇ ਹੋ ਕੇ ਕਹਿੰਦੇ, ਗਰੀਬ ਨਿਵਾਜ ਕੈਸਾ ਜਾਦੂ ਮਹਾਨ ਇਨਸਾਨ। ਕਿਹਾ ਜੀ, ਕਹਿੰਦੇ ਜੀ ਆਹ ਸਤਲੁਜ ਦੇ ਕਿਨਾਰੇ ਤੋਂ ਪਾਣੀ ਤੋਂ ਟੁਰ ਕੇ ਜਾ ਰਿਹਾ ਅਤੇ ਟੁਰ ਕੇ ਵਾਪਸ ਪਾਣੀ ਤੋਂ। ਵਾਹ ਵਾਹ ਸਤਿਗੁਰੂ ਜੀ, ਕਿਉਂਕਿ ਤਮਾਸ਼ੇ ਨੂੰ ਵੇਖਣ ਦੀ ਫਿਰ ਆਪਣੀ ਆਪਣੀ ਅੱਖ, ਕਿਉਂਕਿ ਕਈ ਤਾਂ ਇਸ ਤਮਾਸ਼ੇ ਨੂੰ ਵੇਖ ਕੇ ਬੜੇ ਚਕਰਿਤ ਹੁੰਦੇ ਨੇ, ਪਰ ਸਤਿਗੁਰੂ ਜੀ ਇਸ ਤਮਾਸ਼ੇ ਨੂੰ ਵੇਖ ਕੇ ਇਸ ਦੀ ਅਸਲੀਅਤ ਵਿੱਚ ਉਤਰ ਜਾਂਦੇ ਨੇ, ਗਹਿਰੇ ਉਤਰ ਜਾਂਦੇ ਨੇ, ਉਹਨਾਂ ਦੇ ਸਾਹਮਣੇ ਅਸਲੀਅਤ ਆ ਜਾਂਦੀ ਹੈ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਕਿਉਂ ਇਹਨਾਂ ਚਮਤਕਾਰਾਂ ਦੇ ਪਿੱਛੇ ਪਏ ਹੋਏ, ਸਿੱਖ ਨੂੰ ਇਹਨਾਂ ਗੱਲਾਂ 'ਚੋਂ ਕੱਢਿਆ ਹੈ ਸਤਿਗੁਰੂ ਨੇ। ਅੱਜ ਵੀ ਕੋਈ ਸਾਧ ਸੰਤ ਮਾੜੀ ਮੋਟੀ ਗੱਲ ਕਰ ਦੇਵੇ ਤੇ ਹਾਂ ਭੀੜਾਂ ਪਿੱਛੇ, ਭੀੜਾਂ ਪਿੱਛੇ। ਅੱਜ ਵੀ ਜਾਦੂ ਦੇ ਪੁਜਾਰੀ ਹੋ ਗਏ ਉਹ ਖਾਲਸਾ ਜੀ, ਅੱਜ ਵੀ ਉਹ ਕਲਗੀਧਰ ਪਿਤਾ ਕਹਿਣ ਲੱਗੇ, ਅੱਛਾ ਵਾਹ ਵਾਹ, ਬੇੜੀ ਵਾਲੇ ਨੂੰ ਬੁਲਾ ਕੇ ਸਤਿਗੁਰੂ ਕਹਿਣ ਲੱਗੇ, ਇਹ ਖੇਵਟ ਇਹ ਮੈਨੂੰ ਲੈ ਜਾਵੇਂਗਾ ਪਾਰ। ਜੀ ਗਰੀਬ ਨਿਵਾਜ, ਮੇਰਾ ਹੋਰ ਕੀ ਕੰਮ ਹੈ, ਬੇੜੀਆਂ ਚਲਾਉਣਾ ਮੇਰਾ ਕੰਮ ਹੈ, ਲੈ ਜਾਵਾਂਗਾ। ਫਿਰ ਕਹਿੰਦੇ, ਲੈ ਵੀ ਆਵੇਂਗਾ ਜੀ ਗਰੀਬ ਨਿਵਾਜ, ਲੈ ਆਵਾਂਗਾ। ਕਿੰਨੇ ਪੈਸੇ ਲਵੇਂਗਾ ਜੀ, 1 ਟਕਾ ਜਾਣ ਦਾ 1 ਟਕਾ ਆਉਣ ਦਾ, ਧਿਆਨ ਦੇਣਾ, 1 ਟਕਾ ਜਾਣ ਦਾ 1 ਟਕਾ ਆਉਣ ਦਾ। ਸਤਿਗੁਰੂ ਜੀ ਉਸ ਜਾਦੂਗਰ ਨੂੰ ਕਹਿੰਦੇ, ਤੇਰੀ ਤਾਂ ਇਹ ਜਿਹੜੀ ਕਰਾਮਾਤ ਹੈ 2 ਟਕੇ ਦੀ ਹੈ ਸਾਰੀ। ਸਤਿਗੁਰੂ ਜੀ ਕਹਿਣ ਲੱਗੇ, ਐ ਜਾਦੂਗਰ, ਇਹ ਤੇਰਾ ਖੇਲ ਤਾਂ 2 ਟਕੇ ਦਾ ਹੈ, ਜਿਹੜਾ ਕੰਮ 2 ਟਕੇ 'ਚ ਹੋ ਸਕਦਾ ਬੇੜੀ 'ਤੇ, ਤੂੰ ਕਿਤਨੇ ਦਿਨ ਚਲੀਏ ਕੱਟੇ ਨੇ ਪਾਣੀ 'ਤੇ ਤੁਰਨ ਵਾਸਤੇ, ਬਸ 2 ਟਕੇ ਦੀ ਗੱਲ। ਉਹ ਕਿਉਂ ਨਹੀਂ ਲੱਗਿਆ ਸਾਈਂ ਨਾਮ ਅਮੋਲ ਦੇ ਵਿੱਚ, ਸਾਈਂ ਨਾਮ ਅਮੋਲ ਵਿੱਚ ਕਿਉਂ ਨਹੀਂ ਲੱਗਿਆ, ਉਹ ਕਿਉਂ ਇਹਨਾਂ ਤਮਾਸ਼ਿਆਂ ਵਿੱਚ ਲੱਗ ਗਿਆ। ਆਪ ਵੀ ਜਾਦੂਆਂ ਵਿੱਚ ਭਰਮਦਾ ਹੈ ਅਤੇ ਲੋਕਾਂ ਨੂੰ ਵੀ ਭਰਮਾਉਂਦਾ ਹੈ। ਅਤੇ ਸਤਿਗੁਰੂ ਨੇ ਕਿਹਾ, ਜੰਤਰਾਂ ਮੰਤਰਾਂ ਟੋਣਿਆਂ ਟਾਮਣਾ, ਇਹਨਾਂ ਜਾਦੂਆਂ ਤੋਂ ਕਿਨਾਰਾ ਕਰ ਅਤੇ ਕੇਵਲ ਨਾਮ ਦਾ ਉਪਾਸ਼ਕ ਬਣ ਜਾ, ਨਾਮ ਦਾ ਉਪਾਸ਼ਕ, ਨਾਮ ਦੀ ਕਮਾਈ ਕਰ। ਗੁਰੂ ਜੀ ਨੇ ਸਹਿਜ ਵਿੱਚ ਹੀ ਉਸ ਵੱਡੇ ਸਾਰੇ ਖੇਲ ਨੂੰ 2 ਟਕੇ ਦਾ ਕਰਕੇ ਦਿਖਾ ਦਿੱਤਾ, ਇਹ ਜਾਦੂਗਰ ਤੇਰਾ ਖੇਲ 2 ਟਕੇ ਦਾ, ਇਹ ਕਰਾਮਾਤ ਕੌਤਕ 2 ਟਕੇ ਦੀ। ਅਤੇ ਜੇ ਜਪਿਆ ਹੁੰਦਾ ਨਾਮ, ਇੱਕ ਵਾਰ ਵੀ ਤੂੰ ਵਾਹਿਗੁਰੂ ਕਹਿ ਦਿੱਤਾ ਹੁੰਦਾ, ਉਹਦੀ ਕੀਮਤ ਫਿਰ 2 ਟਕੇ ਨਹੀਂ। 2 ਜਹਾਨ ਵੀ ਕੋਈ ਤੋਲ ਕੇ ਰੱਖਦਾ ਤੇ ਉਹਦੀ ਕੀਮਤ ਨਾ ਰੱਖੀ ਜਾ ਸਕਦੀ। ਤੂੰ ਇਤਨੀ ਮਿਹਨਤ ਇਤਨੇ ਚਲੀਏ ਕੀਤੇ ਕੇਵਲ ਪਾਣੀ 'ਤੇ ਤੁਰਨ ਵਾਸਤੇ, ਆ ਥੋੜ੍ਹੇ ਦਿਨ ਹੋਏ, 2-3 ਦਿਨ ਦੀ ਗੱਲ ਹੈ। ਕੋਈ ਗੱਲ ਕਰ ਰਿਹਾ ਸੀ ਕਿ ਫਲਾਣੇ ਦੰਭੀ ਪਖੰਡੀ ਉਹ ਕਹਿ ਰਹੇ ਨੇ ਅਸੀਂ ਗੁਰੂਆਂ ਦੇ ਬਰਾਬਰ, ਕਹਿੰਦੇ ਮੈਂ ਇਹ ਗੱਲ ਕਹਿੰਦੀ ਇੱਕ ਦਿਨ, ਕਹਿੰਦੇ ਮੈਂ ਬੋਲਦਿਆਂ ਇਹ ਗੱਲ ਕਹੀ ਕਿ ਆਓ ਤੱਤੀਆਂ ਤਵੀਆਂ 'ਤੇ ਬਹਿ ਕੇ ਦਿਖਾਓ ਫਿਰ ਮੰਨ ਲਵਾਂਗੇ। ਮੈਂ ਕਿਹਾ ਬਿਲਕੁਲ ਨਹੀਂ, ਇਸ ਤੋਂ ਵੀ ਉੱਚਾ ਉੱਠ ਜਾ। ਉਹ ਕਹਿੰਦਾ ਜੀ ਕਿਵੇਂ? ਮੈਂ ਕਿਹਾ ਅੱਗ ਦੀ ਸਾਧਨਾ ਵੀ ਹੋ ਸਕਦੀ ਹੈ ਅਤੇ ਪਾਣੀ ਦੀ ਸਾਧਨਾ ਵੀ ਹੋ ਸਕਦੀ ਹੈ। ਤੈਨੂੰ ਜੇ ਕੋਈ ਤੱਤੀ ਤਵੀ 'ਤੇ ਬਹਿ ਕੇ ਵਿਖਾ ਦੇਵੇ ਤੂੰ ਗੁਰੂ ਅਰਜਨ ਦੇਵ ਜੀ ਮੰਨ ਲਵੇਂਗਾ ਉਸਨੂੰ? ਮੈਂ ਕਿਹਾ ਨਾ ਖਾਲਸਾ ਜੀ, ਇਸ ਭਰਮ ਵਿੱਚ ਨਾ ਪਵੀ, ਅੱਗ ਦੀ ਸਾਧਨਾ ਵੀ ਹੋ ਸਕਦੀ ਹੈ ਅਤੇ ਪਾਣੀ 'ਤੇ ਤੁਰਨ ਦੀ ਸਾਧਨਾ ਵੀ ਹੋ ਸਕਦੀ ਹੈ, ਹਵਾਵਾਂ ਵਿੱਚ ਉੱਡਣ ਦੀ ਸਾਧਨਾ ਵੀ ਹੋ ਸਕਦੀ ਹੈ। ਅੱਜ ਤੋਂ 35 ਸਾਲ ਪਹਿਲਾਂ ਦਾਸ ਦੇ ਇੱਕ ਯੋਗਾ ਦੇ ਟੀਚਰ ਸੀ ਜਿਹੜੇ ਹਵਾ 'ਚ ਚਲੇ ਜਾਂਦੇ ਸੀ, हवा च चले जाते पर जाके ते उतर के कहन लगे ए इस खेल विच नहीं पैना। एक कला ने तो सतगुरु ने इन्हां खेलां विच्चों इन्हां गल्लां विच्चों टके टके दियां गल्लां विच्चों कढ के तैनू साई नाम अमोल नाल जोड़े है, तैनू शब्द दा पुजारी बनाया है, शब्द दा पुजारी। सतगुरु तो इतना महान है कि अपना शरीर भी ओले कर लिया कि मेरे शरीर दे विच भी ना फस जाई, शब्द नाल ही जुड़ जाई, शब्द नाल ही जुड़ जाए। लभदे रहे इस जगह तो शरीर नहीं लभिया तो गुरु ने कहा मैं शब्द हाँ, मैं सुगंधी हाँ, तू मेरा वजूद एवें क्यों लभदा। सुगंधियां दा भी कदे वजूद हुंदा है, सुगंधियां दी भी कदे सीमा हुंदी है। सुगंधी तां तेरे पास रहेगी, उवें मैं तेरे नाल रहांगा, सुगंधियां वांगू तेरे नाल रहांगा, तू इस भरम विच ना पै। हैदराबाद तो रुस्तम राव ते बाला राव नू जेल विचों कढ़ के उन्हां दे पिंड विच छड़िया, हाँ पुणे पुणे दी जेल चों कढ़ के इधर छड़िया ते सिख आए, उन्हां ने आके इत्थे तरवास दित्ती कि क्योंकि सत संगत बहुत उदास कि कलंगी तर पिता सानू छड़ गए चले गए। सचखंड जाण तो दो दिन बाद दी घटना, रुस्तम राव ते बाला राव नू जेल विचों कढ़ के लियाए घोड़े समेत। इस सचखंड जाण तो दो दिन बाद दी घटना ते उन्होंने आके दसिया कि सतगुरु तो सानू घोड़े समेत आके दर्शन दिते ने, क्योंकि एक सिख ने शरदा बना दिती सी कि सतगुरु सिख के बंधन काटे, ये पढ़ता हुंदा सी पहरेदार ते असी भी जपन लग गए सतगुरु सिख के बंधन काटे। उस सिख ने साडे नाल रल के अरदास की ते सानू भी जेल विचों बाहर कढ लिया है ते तरवास दिती है कि जाओ सिख संगतां नू समझाओ मैं किधरे नहीं गया। ए खालसा जी जदों तू याद करेगा मैं उत्थे ही तेरे पास पहुंच जावांगा, तू मैनू गया होया ना समझी, किधरे नहीं गया। जह जह काज किरत सेवक की तहां तहां उठता वे, जिथे भी याद करेगा अपने कम्मां विच काजां विच आवांगा। ओ कलंगीधर पिता कहंदे ने ए मैं तमाशा देखण वास्ते आया, ते गहरे अर्थां विच थोड़ा इशारा दे रहे ने कि ए तमाशा है, तमाशे दी तरह ही जिवें खेल वेख के घर आ जांदे हो ना, इवें इस संसार रूपी खेल नूं वेख के भी सचखंड घर विच पहुंचना है। इनू तमाशे जिन्नी ही अहमियत देनी है जिवें पिक्चर वेख के ड्रामा वेख के तमाशा वेख के घर चले जांदे हो, भावें टचिंग लगदियां कई गल्लां पर फिर भी उत्थे थोड़ी रह जांदे हो। इवें जिवें कहंदे इतनी की असलीयत है, जिवें एक खेल दी असलीयत है उन्नी की असलियत इस संसार की है। इन्ना की जानना ते अपने निज घर सचखंड विच पहुंचन की कोशिश करनी। मैं हूं परम पुरख को दासा, देखन आयो जगत तुमासा। मैं परम पुरख को दासा, देखन आयो जगत तुमासा, देखन आयो जगत
देखन आयो
जगत दुआसा
देखन आयो जगत तमासा देखन आयो जगत
साहिब श्री गुरु अंगद देव जी महाराज दी अंश वंश सत्कार योग बाबा तेज भान सिंह जी पटियाले वाले और सत्कार योग सम्मान योग सरदार गुरिंदर सिंह जी बाबा बॉम्बे वाले सारा परिवार वधाई दे पात्र ने जिन्ना ने कुछ सालों तो ये 31 दिसंबर की रैन सभाई साहिब श्री गुरु गोबिंद सिंह जी महाराज के चरणों में यह रैन सभाई का उपराला हिम्मत की और सतगुरों के हजूरी सेवक सिंह साहब भाई साहब भाई बाबा कुलवंत सिंह जी जिन्हां ने पिछले साल तो दास नूं भी जिवें सतगुरों का हुक्म सुनाया वो कहन लगे इनू गुरां दा ही हुक्म समझो कि इस रैन सबाई ते आके हाजरी भरिया करो जरूर। तो दास ने तद तो मन बनाया तो फिर कल विचार हो रही सी मैं कहा भी 2008 तक साहिब श्री गुरु गोबिंद सिंह जी महाराज का 300 साल ज्योति जोत समावन दिन और 300 साल साहिब श्री गुरु ग्रंथ साहिब जी का गुरगद्दी दिवस मनाया जा रहा है विश्व पद्धर ते वर्ल्ड लैवल ते इस स्थान ते सारा सिख जगत मना रहा है। तो दास ने कहा भी 2008 तक तो असी हाजरी पक्की भरांगे ये 31 दिसंबर की रैन सभाई फिर उस तो बाद जिमें कलगिया वाले का हुक्म होगा सतगुरु की रहमत होगी इशारा होगा उमें फिर हाजरियाँ भरांगे। धन्यवाद है आए हुए जत्थियां दा दास वालों भोला जी तो करनगे अखीर ते बाबा जी भी करनगे दास वालों बाबा परिवार का धन्यवाद और बॉम्बे की सारी साध संगत जो बाबा जी के सहयोगी पटियाले की सारी साध संगत जो बाबा जी के सहयोगी आते ने यहोजे समागम के सहयोग देंगे ने और दास धन्यवाद करते बी ए जी का भाई साहब भाई गुरचरण सिंह जी बी ए टाडी जथा और सत्कार योग भाई साहब भाई सुरजीत सिंह जी रसीला जो नौजवान गुरसिख गुरु घर के कीर्तनिए बहुत प्यार वाले दास धन्यवाद करता है भाई साहब भाई जसबीर सिंह जी पौंटा साहब वालों का जिन्होंने दास की बेनती प्रवान करके और बाबा परिवार की बेनती प्रवान करके आए ने कीर्तन वास्ते हाजरियां भरन निहाल करन वास्ते विशेष तौर पर करनाल बाईपास वाले महापुरुष संत दिते ने धन्यवाद है हजूर साहब के गुरद्वारा बोर्ड का जो सहयोग देंदे ने प्यार देंदे ने पंज प्यारे साहबान और सिंह साहबान का बहुत बहुत धन्यवाद। इन्हां शब्दां नाल समाप्ति हुण कीर्तन होवेगा और सिंह साहब जी आप बाबा कुलवंत सिंह जी 3:15 बजे इत्थे पहुँचणगे 10 मिनट आके संगत दे विच भी बैणगे फिर उस तो बाद अंदर जाके पहली जो अरदास है किवाड़ खुलण दी वो करनगे इत्थे आके वो आप दीवान दी समाप्ति करनगे। संगतां ने जिमें भी शरीर दी जरूरत है थोड़ा बहुत उठ के जाके अज दास दी बेनती है कि ये समा देखो कित्थों कित्थों चल के आयो ये समा सफला करना है ये रातां इस हजूरी विच रोज़ रोज़ नहीं मिलदियां तो गुरु ने कृपा कीती है। हाँ शरीर दा उन्ना अभ्यास नहीं बैणदा तां थोड़ा बहुत उठ के थोड़ा जाके ਪਰ ਮਨ ਬਣਾਓ ਫਿਰ ਵੀ ਧਿਆਨ ਰਵੇ ਗੁਰ ਸ਼ਬਦ ਵਿੱਚ, ਆ ਕੇ ਫਿਰ ਕੀਰਤਨ ਵਿੱਚ ਜੁੜੋ, ਨਾਮ ਵਿੱਚ ਜੁੜੋ, ਸਤਿਗੁਰੂ ਰਹਿਮਤ ਕਰਨ। ਕਦੇ ਉਹ ਭਾਗਾਂ ਵਾਲੀ ਰਹਿਣ ਆ ਜਾਏ ਜੋ ਭਗਤ ਸੈਣ ਜੀ 'ਤੇ ਆਈ ਸੀ, ਉਹ ਭਾਗਾਂ ਵਾਲੀ ਰਹਿਣ ਆ ਜਾਏ ਜੋ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ 'ਤੇ ਆਈ ਸੀ, ਬਖਸ਼ਿਸ਼ ਹੋ ਜਾਏ। ਇਹਨਾਂ ਸ਼ਬਦਾਂ ਨਾਲ ਸਮਾਪਤੀ, ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।